गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, जिसका सिरलेख है राजा शिवनाम। आओ उसका अगला भाग सरवण करने की कोशिश करिए जी। भाई मनसुख जी कोलों राजा शिवनाम नूं नानक प्रेम की चेटक लग गई सी, ये उस तो अगे का प्रसंग है। लड़ी नूं जोड़न लई पिछले भाग दियां कुछ सत्रां दोबारा पढ़ियां जा रहियां हन। पर धरती उत्ते एक टिकाणे उस वेले एक जीवन दी मूरत किसे सिमरन दे रों विच, हाँ इसे याद दे रंग विच झूम रही सी। याद सी के बिरहा, बिरहा सी के प्रेम, प्रेम सी के सिमरन, हाँ वो दर्शन एवं दा सी। समुंदर दे विच एक निक्का जिहा टापू है, इस विच उत्तर नूं एक इलाका है जो कई सैकड़े पिंडां ते निक्कियां नगरियां वाला है। एक विच शहर है, उसका ए राजा है जो बड़ा सोहना फबीला ते छबीला है। मुकुट सिर ते है, बस्तर शाही हन, पर समुंदर दे किनारे एक पत्थर ते बैठा है और छमा छम रो रहा है। लम्मे लम्मे हौके लैंदा है, किसे वेले हाए मूहों कड़दा है, कदे अखां मीट के चुप हो जांदा है। जद नैण खोलदा है तां फिर जल तारा वह तुरदी है राजा ते फिर रोंदा है, सिर ते ताज है ते अखां विच नीर है तां सच राजे दे ताज विच सिर पीड़ दे थेवे जड़े हुए आंदे हन। पर ए रोना राजा दा रोना नहीं जापदा, क्योंकि कला रो रहा है। कदे आकाश ते कदे समुंदर दे ना दिसण वाले दूजे किनारे वन्ने नीज ला के उमाह नाल तकदा ते रोंदा है, पर अपनी बोली विच डाढ़ी कलेजे चीरवी आवाज़ विच कुछ आखदा है जो एवं स्पष्ट हो जांदा है। शाला कदी तां आवो वो लगी आन बुझावो वो, अणडिठियां दिल लग गई काती, कदी तां आके पावो चाती, लगी आन बुझावो वो। शाला कदी तां आवो वो मारी चात न खोली ताकि, घुंड न चुक दिखाई झाकी, कदे तां तरस दिखावो वो, लगी आन बुझावो वो। नैण तरसते दिन ते राती, कसक मिलण दी सलदी छाती, शाला कदे तां आवो वो लगी आन बुझावो वो। बाण कलेजे किसने वाया, वाहन हार नजर ना आया, शाला दर्श दिखावो वो लगी आन बुझावो वो। हे भगवान ये राजा है, देखो इसनू भी प्रेम बाणा ने सल लिया है। किसे प्रीतम नू सिकदा है और प्रीतम भी ओ जिसनू कदे डिठा नहीं सू, बिन डिठे ही लग गई सू और अनडिठे दे सिमरन ते कीर्तन विच मगन है। सिकदा है ते उमाहदा है, लोकी क्या करदे हन असां कदे रब डिठा नहीं, बिन देखे प्रेम किवें लगे। पर लव तको कि इसने प्रीतम अजे डिठा नहीं ते प्रेम नाल जलहार अगे ही हो रहा है। है ना ऐसी दशा भी कि बिन देखे भी प्रेम लग पवे। असल विच सानू संसियां ते वहमा मार छोड़िया है। बुद्धि दी चिड़ी हुजतां करन लई शेर बनी रहिंदी है, ये कदे सुख दे पिंजरे नहीं पैंदी। एक गैबी आवाज़ इस वेले कन्नी पई। पहला, सब ने दर्शन कीता होया है, डूंगे थां अंदर दर्शन दी कसक सब दे मौजूद है, सूरत दृष्टमान विच रुझ के भुल रही है। दूसरा, चंद तेरे ही भुल बदली दे ओले है, पर चंद दी प्रीत लाउण वाले तेरे कोल हन, तेरी हों मिलण नहीं देंदी। तीसरा, इसने प्रीतम नहीं डिठा, पर किसे प्रीतम डिठे ने इसनू अनडिठे दा प्रेम लाया है। इन्ने नू राजा उठिया, समुंदर दे खारे पानी नाल अखां नू तोता, नैणा अंदरों निकलदे खारे पानी नू धीरज जाई, हुण ए डेरे नू तुर पिया। कुछ विथ ते पालकी खड़ी सी, ਨੌਕਰ ਚਾਕਰ ਹਾਜ਼ਰ ਸਨ। ਪਾਲਕੀ ਚੁੱਕ ਕੇ ਡੇਰੇ ਨੂੰ ਲੈ ਟੁਰੇ ਜਿੱਥੇ ਤੰਬੂ ਲੱਗ ਰਹੇ ਸਨ। ਰਾਜਾ ਡੇਰੇ ਵਿੱਚ ਪਹੁੰਚਿਆ। ਰਾਤੀਂ ਪਰਿਵਾਰ ਸਹਿ ਗਿਆ, ਰਾਜਾ ਵੀ ਸਹਿ ਗਿਆ। ਜਿਸ ਵੇਲੇ ਸਾਰਾ ਪਰਿਵਾਰ ਨੀਂਦ ਵਿੱਚ ਗਣੂੰਦ ਹੋ ਗਿਆ, ਰਾਜਾ ਉੱਠ ਕੇ ਲੱਗਾ ਟਹਿਲਣ ਅਤੇ ਹੇ ਗੁਰੂ ਨਾਨਕ ਕਰਕੇ ਸਿਮਰਨ ਕਰਨ। ਕਦੇ ਰੋ ਪਵੇ, ਕਦੇ ਚੁੱਪ ਹੋ ਜਾਵੇ, ਕਦੇ ਹੱਸ ਪਵੇ, ਕਦੇ ਆਕਾਸ਼ ਵੱਲ ਤੱਕੇ, ਕਦੇ ਉੱਤਰ ਦਸ਼ਾ ਵੱਲ ਤੱਕੇ, ਕਦੇ ਬਹਿ ਜਾਵੇ, ਕਦੇ ਟਹਿਲੇ, ਪਰ ਸਾਰੀ ਰਾਤ ਨਾਨਕ ਨਾਨਕ ਕੂਕਦਾ ਰਿਹਾ। ਚਿਤ ਚਾਤਰਿਕ ਕੋ ਪਿਆਸ ਪੁਕਾਰਤ, ਚਾਹਤ ਸਵਾਨ ਦਰਸ ਹਰ ਆਰਤ, ਲੋਚਨ ਭਏ ਚਕੋਰ ਵਿਚਾਰੇ, ਚੰਦ ਬਦਨ ਕਬ ਆਨ ਦਿਖਾਰੇ, ਅਸ ਪ੍ਰਕਾਰ ਭੂਪਤ ਅਭਿਲਾਖਾ, ਦਿਨ ਪ੍ਰਤੀ ਬਦਤ ਬਿਟਪ ਜਿਉਂ ਸ਼ਾਖਾ, ਰੈਨ ਵਿਖੇ ਨਿੰਦਰਾ ਜਿਨ ਤਿਆਗੀ, ਦਿਨ ਮੈਂ ਭੂਖ ਪਿਆਸਾ ਭਾਗੀ, ਪ੍ਰੇਮ ਆਧਾਰ ਜੀਵ ਨਾ ਜਿਹ ਕੋ, ਲੋਚਨ ਚਲਤ ਰਹਿਤ ਜਲ ਤਿਹ ਕੋ। ਗੁਰੂ ਨਾਨਕ ਪ੍ਰਕਾਸ਼। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਇੱਕ ਵਿਦਵਾਨ ਹਨ, ਸ਼ਾਸਤਰ ਗਹਿ ਖਟ ਦਰਸ਼ਨੀ, ਸਗੋਂ ਸਰਵ ਦਰਸ਼ਨਾਂ ਦੇ ਗਿਆਤਾ, ਨਾਲੇ ਵੇਦ ਵੀ ਮੁੱਖੋਂ ਉਚਾਰਦੇ ਹਨ। 18 ਪੁਰਾਣਾਂ ਦੇ ਪਾਣੀ ਆਰ ਹਨ ਅੱਜ ਸਮੁੰਦਰ ਦੇ ਕਿਨਾਰੇ, ਉਸੇ ਕੋਲ ਵਾਲੀ ਰਾਜਾ ਜੀ ਵਾਲੀ ਸ਼ਿਲਾਪੁਰ ਬੈਠੇ ਹਨ। ਪਰ ਸ਼ੋਕ ਸਮੁੰਦਰ ਵਿੱਚ ਅਤੇ ਸ਼ੋਕ ਸਾਗਰ ਵਿੱਚ ਰੁੜ ਰਹੇ ਹਨ। ਇੰਨੀ ਵਿਦਿਆ ਅਤੇ ਫਿਰ ਸ਼ੋਕ, ਪਰ ਜੇ ਰਤਕ ਉਹ ਖਿਆਲ ਦਿਓ ਤਾਂ ਸ਼ੋਕ ਨਾ ਹੋਵੇ ਤਾਂ ਹੋਰ ਕੀ ਹੋਵੇ। ਪੜ੍ਹਿਆ, ਹਾਂਜੀ ਲਿਖ ਲਿਖ ਪੜ੍ਹਿਆ, ਤੇਤਾ ਘੜਿਆ, ਸੋਚਾਂ ਦੇ ਖਲੇਰ ਪਏ ਵੱਧਦੇ ਗਏ, ਜਿੰਨੀ ਸੋਚ ਬਹੁਤੀ ਜਿੰਨੀ ਸੋਚ ਡੂੰਗੀ ਉਹਨੇ ਸੰਸੇ, ਜਿੰਨੇ ਸੰਸੇ ਉਹਨੇ ਸ਼ੋਕ। ਇਹਨੇ ਨੂੰ ਇੱਕ ਹੋਰ ਆਦਮੀ ਆਇਆ ਅਤੇ ਬੋਲਿਆ, ਪੰਡਿਤ ਜੀ ਕੀ ਹਾਲ ਹੈ? ਪੰਡਿਤ ਜੀ ਕੀ ਦੱਸੀਏ ਬਈ, ਮਾਇਆ ਪਰਮੇਸ਼ਰ ਦੀ ਹੁਣ ਬੁੱਢੇ ਵਾਰੇ ਦੇਖੀ ਜੇ, ਸਹਿਜੂ ਕਿਵੇਂ? ਪੰਡਿਤ ਤੂੰ ਪੁੱਛਦਾ ਹੈ ਕਿਵੇਂ, ਤੁਹਾਨੂੰ ਫਿਕਰ ਨਹੀਂ? ਸਹਿਜੂ, ਸਾਨੂੰ ਫਿਕਰ? ਇਸੇ ਕਰਕੇ ਤਾਂ ਮਾਪਿਆਂ ਡੂੰਘਾ ਪੜਾਇਆ ਨਹੀਂ, ਕੰਮ ਸਾਡਾ ਮਸ਼ਕਰੀ ਮਖੌਲਾਂ ਦੀ ਖੱਟੀ ਖਾਣੀ। ਵਿਦੂਖਕ, ਵਿਦੂਖਕ ਤੋਂ ਭਾਵ ਜਿਹੜੇ ਰਾਜਿਆਂ ਕੋਲ ਚਤੁਰ ਮਸ਼ਕਰੇ ਹੁੰਦੇ ਸਨ। ਵਿਦੂਖਕ ਸਾਡਾ ਨਾਂ, ਅਸੀਂ ਕੀ ਜਾਣੀਏ ਫਿਕਰ? ਪੰਡਿਤ, ਅਤੇ ਜੇ ਟੋਕੀ ਬੰਦ ਹੋ ਗਿਆ ਤਾਂ? ਸਹਿਜੂ, ਸਾਡਾ ਟੁੱਕ ਕੌਣ ਬੰਦ ਕਰੂ? ਪੰਡਿਤ, ਰਾਜਾ। ਸਹਿਜੂ, ਕਿਉਂ? ਪੰਡਿਤ, ਤੂੰ ਮਸਖਰਾ ਅਤੇ ਉਹ ਹੁਣ ਦਿਨੇ ਰਾਤ ਰੋਂਦਾ ਹੈ, ਹੁਣ ਉਹਨੂੰ ਵਹਿਣ ਪਾਉਣ ਵਾਲੀਆਂ ਤੀਵੀਆਂ ਦੀ ਲੋੜ ਹੋਊ ਕਿ ਤੇਰੀ? ਤੂੰ ਕਿਸੇ ਨਾ ਕਿਸੇ ਵੇਲੇ ਕੋਈ ਹਾਸਾ ਕਰਨਾ ਹੈ, ਹੁਣ ਚਿੜ ਕੇ ਕਹਿ ਦੇਣਾ ਹੈ, ਜਾਓ ਸਹਿਜੂ ਜੀ ਆਰਾਮ ਕਰੋ। ਪੰਡਿਤ ਜੀ ਨੇ ਪਤੇ ਦੀ ਕਹੀ, ਖੂਬ ਗਿੱਟੇ ਵੱਜੀ। ਸਹਿਜੂ ਸਦਾ ਹੰਸੋੜਾ, ਸਹਿਜੂ ਘਬਰਾਇਆ, ਉਸਦੇ ਮੱਥੇ 'ਤੇ ਕਾਲੀਆਂ ਤੀਵੜੀਆਂ ਪਈਆਂ। ਜਿਹਨੇ ਕਦੇ ਫਿਕਰ ਨਹੀਂ ਡਿੱਠਾ ਸੀ, ਅੱਜ ਵਿਦਵਾਨ ਦੀ ਸੋਬਤ ਨਾਲ ਉਹ ਵੀ ਫਿਕਰਾਂ ਵਿੱਚ ਪੈ ਗਿਆ। ਇਹਨੇ ਨੂੰ ਦੀਵਾਨ ਆਇਆ। ਦੀਵਾਨ, ਹੈਂ? ਅੱਜ ਵੀ ਦੁਖਕ ਜੀ ਦਾ ਚਿਹਰਾ ਉਦਾਸ ਹੈ, ਅਣਹੋਈ ਗੱਲ ਹੈ। ਸਹਿਜੂ, ਬਈ ਕੁਛ ਨਾ ਪੁੱਛ, ਪੰਡਿਤ ਜੀ ਦੀ ਸ਼ਰਨ ਆਏ ਸਾਂ ਭਾਈ, ਕੋਈ ਸੁੱਖ ਪਾਵਾਂਗੇ। ਪੰਡਿਤ ਜੀ ਸੰਸਿਆਂ ਵਿੱਚ ਰੁੜ ਰਹੇ ਸਨ, ਮੈਨੂੰ ਵੀ ਨਾਲੇ ਤੂ ਲੈ ਗਏ। ਸੋ ਦੋਵੇਂ ਬੈਠੇ ਪਏ ਟੁੱਕ ਦੇ ਫਿਕਰ ਵਿੱਚ ਗੋਤੇ ਖਾਂਦੇ ਹਾਂ। ਤੁਸੀਂ ਕਿਹਾ ਕਰਦੇ ਹੋ, ਜਿਨ ਪੈਦਾ ਕੀਤਾ ਹੈ ਉਸ ਪਰ ਭਰੋਸਾ ਨਹੀਂ ਬਜਦਾ, ਕਰਮਾਂ 'ਤੇ ਸ਼ਾਕਰ ਨਹੀਂ ਰਿਹਾ ਜਾਂਦਾ। ਪਰ ਜੀਓ ਜੀ, ਰਿਜ਼ਕ ਦਾਤੇ ਵਿੱਚ ਜੋ ਨਵਾਂ ਰੰਗ ਆਇਆ ਹੈ ਉਹ ਹੈਰਾਨ ਕਰ ਰਿਹਾ ਹੈ। ਰਾਜਾ ਕੀ ਅਤੇ ਰੋਣੀਆਂ ਕੀ? ਰੋਣੀਆਂ ਵਾਲੇ ਥਾਂ ਸਾਡੇ ਮਖੌਲੀਆਂ ਅਤੇ ਜੁਗਤਬਾਜ਼ਾਂ ਦੀ ਕੀ ਲੋੜ? ਦੀਵਾਨ, ਸੱਚ ਹੈ ਵਿਦੂਖਕ ਜੀ। ਪੰਡਿਤ, ਮੈਨੂੰ ਤਾਂ ਇਹ ਅਸਚਰਜ ਹੈ ਕਿ ਇੱਕ ਅਨਪੜ੍ਹ ਮੁਸਾਫਰ, ਨਿਰੱਖਰ ਭੱਟਾਚਾਰੀਏ, ਭਾਵ ਇੱਕ ਅੱਖਰ ਨਾ ਜਾਣਨ ਵਾਲਾ ਪੰਡਿਤ ਕਹਿ ਕੀ ਗਿਆ? ਨਾ ਉਹ ਪੰਡਿਤ ਸੀ ਨਾ ਵਿਦਵਾਨ। ਮੈਂ ਬਥੇਰਾ ਕਿਹਾ ਕਿ ਉਸਦੀ ਮੇਰੇ ਨਾਲ ਚਰਚਾ ਕਰਾਓ, ਪਰ ਰਾਜੇ ਇੱਕ ਨਾ ਮੰਨੀ। ਉਹ ਬਸ ਕਾਤੀ ਲਾਉਂਦਾ ਹੀ ਪੈ ਗਿਆ ਰਾਹੀਂ। ਹੁਣ ਜੇ ਇਹੋ ਹਾਲ ਰਿਹਾ ਤਾਂ ਸਾਨੂੰ ਕੌਣ ਪੁੱਛੇਗਾ? ਇਸ ਬੁੱਢੇ ਬਾਰੇ ਅੰਨ ਪਾਣੀ ਲਈ ਕਿੱਥੇ ਫਿਰਾਂਗੇ?
ਦੀਵਾਨ: ਪੰਡਿਤ ਜੀ, ਬੇਸ਼ੱਕ ਬੜੇ ਫਿਕਰਾਂ ਦੀ ਗੱਲ ਹੈ, ਪਰ ਜੇ ਅਸੀਂ ਆਪਣੇ ਸਵਾਮੀ ਦੇ ਪਿਆਰ ਕਰਨ ਵਾਲੇ ਦਾਸ ਰਹੀਏ, ਸਾਨੂੰ ਕੀ, ਉਹ ਕਿਸੇ ਹਾਲ ਵਿੱਚ ਰਹਿਣ? ਸਾਡੀ ਅੰਗ ਪਾਲਣਾ ਅਤੇ ਰਾਜ ਭਗਤੀ ਕਾਇਮ ਰਹੇ।
ਪੰਡਿਤ: ਹਾਂਜੀ, ਇਹ ਤਾਂ ਠੀਕ ਹੈ, ਤੁਸੀਂ ਤਾਂ ਠਹਿਰੇ ਦੀਵਾਨ, ਤੁਹਾਡੀ ਹੋਈ ਲੋੜ, ਅਤੇ ਮੈਂ ਤਾਂ ਖਟਿਆਈ ਪੋਥੀਆਂ ਦਾ ਖਾਣਾ ਹੋਇਆ। ਜਦ ਰਾਜਾ ਦਾ ਧਰਮ ਹੀ ਔਰ ਹੋ ਗਿਆ ਤਾਂ ਮੈਂ ਕਿਸ ਪਾਵਿਕੂੰ, ਅਤੇ ਅੰਤ ਉਹ ਜੇ ਬਣੀਏ ਬਕਾਲਾਂ ਦੇ ਦੀਵਾਨਗੀ ਨੂੰ ਕੀ ਹੱਥ ਮਾਰਨੇ ਹਨ ਜੋ ਰਾਜਾ ਨੂੰ ਪਟ ਗਏ ਹਨ। ਸੋ ਤੁਸੀਂ ਵੀ ਕੋਈ ਫਿਕਰ ਕਰ ਲਓ, ਹੁਣ ਨਾ ਕਰੋਗੇ 4 ਦਿਨ ਮਗਰੋਂ ਕਰਨਾ ਪਊ।
ਦੀਵਾਨ: ਕੀ ਕਰੀਏ?
ਪੰਡਿਤ: ਰਾਜਾ ਜੀ ਨੂੰ ਸਮਝਾਈਏ, ਸਦਾ ਸ਼ਿਵ ਦੀ ਉਪਾਸ਼ਨਾ ਨਾ ਛੱਡੇ।
ਦੀਵਾਨ:
ਚੰਗਾ, ਪਰ ਆਖੀਏ ਕੀ?
ਪੰਡਿਤ:
ਕਿਸੇ ਦੇਵਤਾ ਦਾ ਨਾਮ ਰਾਜਾ ਲੈਂਦਾ ਹੈ।
ਦੀਵਾਨ:
ਬਾਂਦਿਆਂ ਤੋਂ ਸੁਣਿਆ ਹੈ ਕਿ ਨਾਨਕ ਨਾਨਕ ਕਰਦਾ ਹੈ।
ਪੰਡਿਤ:
ਬਸ ਸਾਰੇ ਰਲ ਕੇ ਨਾਨਕ ਨਿੰਦਿਆ ਸ਼ੁਰੂ ਕਰੀਏ, ਹਰ ਪਾਸਿਓਂ ਉਸਦੇ ਕੰਨੀ ਨਿੰਦਿਆ ਪਾਈਏ, ਆਪੇ ਖਿਆਲ ਟੁੱਟ ਜਾਵੇਗਾ।
ਸਹਿਜੂ:
ਓਏ ਫੋਕੇ ਖਿਆਲਾਂ ਦੀ ਖੱਟੀ ਖਾਣ ਵਾਲਿਆ, ਨਾ ਨਾਨਕ ਨੂੰ ਤੂੰ ਡਿੱਠਾ, ਨਾ ਮੈਂ, ਨਾ ਉਸਦੇ ਗੁਣ ਜਾਣੀਏ ਨਾ ਔਗਣ, ਨਾ ਕਦੇ ਪਾਸ ਰਹੇ ਨਾ ਪਰਖਿਆ, ਐਵੇਂ ਨਿੰਦਿਆ ਕਰੀਏ, ਨਿਰਾ ਝੂਠ ਪੇ ਤੋਲੀਏ।
ਪੰਡਿਤ:
ਨੀਤੀ ਹੈ ਕਿਉਂ ਦੀਵਾਨ ਜੀ?
ਦੀਵਾਨ:
ਨੀਤੀ ਅਤੇ ਝੂਠ ਪਰਿਆਇਵਾਚੀ ਸ਼ਬਦ ਨਹੀਂ ਹਨ, ਭਾਵ ਦੋਹਾਂ ਦਾ ਇੱਕ ਅਰਥ ਨਹੀਂ ਹੈ।
ਸਹਿਜੂ:
ਪੰਡਿਤ ਜੀ, ਝੂਠ ਝੂਠ ਹੈ, ਨੀਤੀ ਦਾ ਨਾਂ ਲਿਆਂ ਵੀ ਝੂਠ ਝੂਠ ਹੀ ਰਹਿੰਦਾ ਹੈ।
ਪੰਡਿਤ:
ਧਰਮ ਪ੍ਰਚਾਰ ਹੈ, ਝੂਠ ਸਤਿਅ ਤੁਲ ਹੈ।
ਸਹਿਜੂ:
ਹਾਂ, ਝੂਠ ਸਦਾ ਉਸੇ ਤਰ੍ਹਾਂ ਦੀ ਸ਼ੈ ਹੈ ਜਿਸ ਤਰ੍ਹਾਂ ਦੀ ਸ਼ੈ ਅਧਰਮ ਹੈ।
ਪੰਡਿਤ: ਕੀ ਆਖਿਆ ਜੀ?
ਸਹਿਜੂ: ਮੈਂ ਆਖਿਆ ਹੈ ਜੇ ਧਰਮ ਝੂਠ ਨਾਲ ਪ੍ਰਚਾਰੀ ਦਾ ਹੈ ਤਾਂ ਅਧਰਮ ਹੋਇਆ। ਧਰਮ ਤੇ ਸੱਚ ਦੈਵੀ ਸੰਪਦਾ ਦੀ ਵਸਤੂ ਹੈ ਅਤੇ ਝੂਠ ਅਸੁਰੀ ਸੰਪਦਾ ਦੀ ਵਸਤੂ ਹੈ। ਹਨੇਰੇ ਨਾਲ ਚਾਨਣ ਦਾ ਪ੍ਰਚਾਰ ਕਿਵੇਂ?
ਪੰਡਿਤ:
ਭੋਲੇ ਮੂਰਖ, ਤੂੰ ਸਮਝਦਾ ਨਹੀਂ ਹੈ, ਕਾਰਜ ਸਿੱਧੀ ਵਾਸਤੇ ਸ਼ਾਮ, ਦਾਮ, ਦੰਡ, ਭੇਦ ਸਭ ਕੁਝ ਵਰਤੀਦਾ ਹੈ।
ਸ਼ਾਮ ਤੋਂ ਭਾਵ ਹੈ ਸਾਲਸੀ ਨਾਲ ਵਸ ਕਰਨਾ, ਦਾਮ ਤੋਂ ਭਾਵ ਹੈ ਛਲ ਨਾਲ ਵਸ ਕਰਨਾ, ਦੰਡ ਤੋਂ ਭਾਵ ਹੈ ਜ਼ੋਰ ਨਾਲ ਵਸ ਕਰਨਾ, ਅਤੇ ਭੇਦ ਤੋਂ ਭਾਵ ਹੈ ਵੈਰੀ ਦੇ ਘਰ ਫੁੱਟ ਪਾ ਕੇ ਵਸ ਕਰਨਾ।
ਸਹਿਜੂ: ਰਾਜਸੀ ਕੰਮਾਂ ਵਿੱਚ ਸ਼ਾਮ, ਦਾਮ, ਦੰਡ, ਭੇਦ ਵਰਤੀਦਾ ਹੈ ਕਿ ਸੱਚ ਦੇ ਪ੍ਰਚਾਰ ਵਿੱਚ ਵੀ?
ਧਰਮ ਤਾਂ ਆਪਣੀ ਸੱਚਿਆਈ ਅਤੇ ਆਪਣੀ ਸ਼ਕਤੀ ਆਸਰੇ ਪ੍ਰਚੁਰਦਾ ਹੈ, ਨਾ ਕਿ ਚਲਾਕੀਆਂ, ਮਾਰਾਂ, ਜ਼ੋਰ ਅਤੇ ਝੂਠਾਂ ਨਾਲ। ਹਿੰਦ ਨਾਲ ਪਠਾਣ ਪਾਤਸ਼ਾਹ ਕਿੰਨਾ ਜ਼ੋਰ ਲਾ ਥੱਕੇ, ਜ਼ੋਰ, ਦਾਬਾ, ਡਰਾਵਾ, ਗਾਲੀ, ਤਲਵਾਰ ਦੇ ਭੈ ਨਾਲ ਕਿੰਨਾ ਸ਼ਰਮ ਕਰ ਚੁੱਕੇ ਹਨ। ਫਲ ਕੀ ਹੋਇਆ ਹੈ ਕਿ ਅਜੇ ਤੱਕ ਜੋ ਲੋਕ ਉਹਨਾਂ ਦੇ ਮਤ ਵਿੱਚ ਗਏ ਹਨ, ਉਹਨਾਂ ਦੇ ਆਚਰਣ ਉਸੇ ਤਰ੍ਹਾਂ ਦੇ ਹਨ ਜਿਉਂ ਜੇ ਕਿ ਪਹਿਲੇ ਸਨ। ਕਿਸੇ ਵਿੱਚ ਕੋਈ ਖਾਸ ਗੱਲ ਨਹੀਂ ਆਈ, ਸਾਰੇ ਉਹ ਜੇ ਦੇ ਉਹ ਜੇ ਹਨ। ਹਾਂ, ਜੇ ਕਿਤੇ ਕਿਸੇ ਸੂਫੀ ਨੇ ਪਿਆਰ ਨਾਲ ਕਿਸੇ ਨੂੰ ਪ੍ਰੇਰਿਆ ਤਾਂ ਉਸ ਵਿੱਚ ਕੋਈ ਗੁਣ ਆਇਆ ਹੋਵੇ ਤਾਂ ਕਿਹਾ ਨਹੀਂ ਜਾਂਦਾ।
ਪੰਡਿਤ: ਫਿਰ ਇਹ ਤਾਂ ਠੀਕ ਹੈ, ਪਰ ਅਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਰਾਜਾ ਸੱਤਿਆਵਾਦੀ, ਧਰਮੀ, ਸੱਚੀ ਮੁੱਚੀ ਕੁਛ ਬਣ ਜਾਵੇ।
ਬਾਬਾ, ਸਾਡੇ ਮਤ ਵਿੱਚ ਟਿਕਿਆ ਰਹੇ, ਧਰਮੀ ਹੋਵੇ ਚਾਹੇ ਨਾ ਹੋਵੇ। ਇੱਕ ਰਾਜਾ ਪੰਡਿਤ ਹੈ, ਇੰਨੀ ਮਿਹਨਤ ਕਰਕੇ ਮੈਂ ਵਿੱਦਿਆ ਪੜ੍ਹਾਈ ਹੈ, ਦੂਜੇ ਧਰਮ ਤੁਰ ਅੰਦਰ ਹੈ, ਤੀਜੇ ਮਤ ਵਿੱਚ ਨਾ ਰਿਹਾ ਤਾਂ ਵੈਰੀਆਂ ਨੂੰ ਲਾਭ ਹੋ ਸੀ। ਇਸ ਕਰਕੇ ਅੰਦਰੋਂ ਚਾਹੇ ਉਹ ਧਰਮੀ ਹੋਵੇ ਚਾਹੇ ਅਧਰਮੀ, ਪਰ ਸਾਡੇ ਵਿੱਚ ਟਿਕਿਆ ਰਹੇ, ਸਾਡਾ ਨੱਕ ਬਚੇ, ਸਾਡੀ ਰੋਜ਼ੀ ਬਚੇ, ਸਾਡੇ ਵੈਰੀ ਦੱਬੇ ਰਹਿਣ।
ਵਿਦੂਖਕ: ਵਾਹ ਮਹਾਰਾਜਾ ਜੀ, ਧੰਨਿਅ ਹੋ, ਤੁਸੀਂ ਤਾਂ ਮੰਤਰੀ ਚਾਹੀਦੇ ਸੀ।
ਦੀਵਾਨ ਜੀ, ਮੀਰ ਮੁਨਸ਼ੀ ਦਾ ਬਸਤਾ ਇਹਨਾਂ ਨੂੰ ਲੈ ਦਿਓ, ਇਹ ਧਰਮ ਪ੍ਰਚਾਰ ਦੇ ਲਾਇਕ ਨਹੀਂ ਹਨ।
ਪੰਡਿਤ ਜੀ, ਤੁਹਾਨੂੰ ਸ਼ਾਇਦ ਪਤਾ ਨਹੀਂ, ਮੈਂ ਬ੍ਰਾਹਮਣੀ ਮਤ ਦਾ ਨਹੀਂ ਹਾਂ, ਮੇਰਾ ਧਰਮ ਬੌਧ ਹੈ, ਤੁਸਾਂ ਵਰਗਾ ਮੇਰਾ ਧਰਮ ਨਹੀਂ।
ਅਸੀਂ ਮਾੜੇ ਸਹੀ ਪਰ ਨੇਕੀ ਦੇ ਬੰਦੇ ਹਾਂ, ਝੂਠ ਨੂੰ ਝੂਠ ਪਾਪ ਨੂੰ ਪਾਪ ਜਾਣਦੇ ਹਾਂ। ਜੇ ਤਾਂ ਤੁਹਾਡੇ ਮਤ ਵਿੱਚ ਕੋਈ ਤਾਕਤ ਹੈ, ਕੋਈ ਜੀਵਨ ਦੀ ਸ਼ਕਤੀ ਹੈ ਤਾਂ ਉਸ ਦੇ ਬਲ ਨਾਲ ਰਾਜਾਂ ਨੂੰ ਸਵੈ ਧਰਮ ਪ੍ਰੇਮੀ ਬਣਾਓ, ਨਹੀਂ ਤਾਂ ਉਸ ਆਦਮੀ ਅੱਗੇ ਝੁੱਕ ਜਾਓ ਜੋ ਤੁਹਾਡੇ ਰਾਜਾ ਦੀ ਵਿਦਿਆ ਅਰ ਚਤਰਾਈ ਦੇ ਹੁੰਦਿਆਂ ਸੁਣਦਿਆਂ ਉਸਨੂੰ ਆਪਣਾ ਕਰ ਗਿਆ ਹੈ। ਪੰਡਿਤ, ਉਹ ਆਦਮੀ ਦੁਸ਼ਟ ਸਾ, ਪਾਪੀ ਸਾ, ਕੋਈ ਨਜ਼ਰਬੰਦੀਆ ਸਾ, ਭੋਲੇ ਰਾਜਾ ਨੂੰ ਖਰਾਬ ਕਰ ਗਿਆ। ਵਿਦੂਖਕ, ਪੰਡਿਤ ਜੀ ਤੁਹਾਡਾ ਧਰਮ ਪੋਲਾ ਹੈ। ਧਰਮ ਤੋਂ ਮੇਰਾ ਮਤਲਬ ਉਹ ਬਰੀਕ ਖਿਆਲ ਨਹੀਂ ਜਿਸ ਦੇ ਤੁਸੀਂ ਸਮਝਣਹਾਰ ਹੋ, ਪਰ ਉਹ ਸ਼ਕਤੀ, ਉਹ ਪ੍ਰਭਾਵ ਜੋ ਤੁਹਾਡੇ ਆਤਮਾ ਵਿੱਚ ਹੈ। ਦੇਖੋ, ਇੱਕ ਆਦਮੀ ਤੁਹਾਡੇ ਰਾਜੇ ਦਾ ਧਰਮ ਬਦਲਾ ਗਿਆ ਹੈ, ਤੁਸੀਂ ਉਸਦੀ ਸ਼ਕਤੀ ਨੂੰ ਤੋੜ ਨਹੀਂ ਸਕਦੇ। ਸਿਧਾਂਤ ਇਹ ਹੈ ਕਿ ਤੁਹਾਡਾ ਅੰਤਰੀਵ ਆਤਮ ਬਲ ਕਮਜ਼ੋਰ ਹੈ। ਕਮਜ਼ੋਰੀ ਦੀ ਪ੍ਰਤੱਖ ਨਿਸ਼ਾਨੀ ਗੁੱਸਾ ਹੈ। ਤੁਸੀਂ ਅਣਜਾਣੇ ਅਕਾਰਨ ਉਸ ਆਦਮੀ ਨੂੰ ਗਾਲੀਆਂ ਦਿੰਦੇ ਹੋ। ਮੈਨੂੰ ਆਸ ਨਹੀਂ ਪੈਂਦੀ ਕਿ ਨੀਤੀ ਨਾਲ ਜਾਂ ਧਰਮ ਸ਼ਕਤੀ ਨਾਲ ਤੁਸੀਂ ਰਾਜਾਂ ਦੀਆਂ ਮੁਹਾੜਾਂ ਮੋੜ ਸਕੋ। ਪੰਡਿਤ, ਮੇਰੀ ਧਰਮ ਸ਼ਕਤੀ ਦਾ ਤੈਨੂੰ ਪਤਾ ਨਹੀਂ। ਕੱਲ੍ਹ ਹੀ ਆਦਮੀ ਪੂਰੀ ਕਾਂਸ਼ੀ ਅਤੇ ਨਦੀਏ ਨੂੰ ਟੋਰਾਂਗਾ, ਪਰ ਉਸ ਜਗ੍ਹਾ ਤੋਂ ਪੰਡਤਾਂ ਦਾ ਹੁਕਮ ਆਏਗਾ ਕਿ ਰਾਜਾ ਜੀ ਨੂੰ ਛੇਕ ਦਿੱਤਾ ਜਾਵੇ, ਨਹੀਂ ਤਾਂ ਠੀਕ ਹੋ ਜਾਣ। ਵਿਦੂਖਕ, ਇੰਨੀ ਸਮਰੱਥਾ ਮੁਸਲਮਾਨਾਂ ਵਿੱਚ ਤਾਂ ਹੈ, ਤੁਸਾਂ ਵਿੱਚ ਨਹੀਂ। ਪਰ ਖੈਰ, ਜੇ ਹੋਵੇ ਵੀ ਤਾਂ ਡਰ ਨਾਲ ਧਰਮ ਪ੍ਰਚਾਰ ਕਰਦੇ ਹੋ। ਧਰਮ ਦਾ ਫਲ ਹੈ ਨਿਰਭੈ ਪਦ, ਅਤੇ ਤੁਸੀਂ ਭੈ ਪਾ ਕੇ ਧਰਮੀ ਬਣਾਉਂਦੇ ਹੋ। ਡਰਾਵਾ ਤਾਂ ਅਸੁਰੀ ਸੰਪਦਾ ਦੀ ਵਸਤੂ ਹੈ, ਹਨੇਰਾ ਹੈ। ਪੰਡਿਤ ਜੀ, ਧਰਮਹੀਣ ਨੂੰ ਛੇਕ ਦੇਣਾ ਬੁਰਾ ਨਹੀਂ, ਪਰ ਤੁਸੀਂ ਪੱਤਰਿਆਂ ਦੇ ਖੰਭਾਂ ਦੇ ਪੰਖੇਰੂ ਕੀ ਜਾਣੋ ਕਿ ਰਾਜਾ ਜੀ ਨੂੰ ਪ੍ਰੇਮ ਲੱਗਾ ਹੈ? ਜੋ ਲਾ ਗਿਆ ਹੈ ਸੋ ਕੋਈ ਸ਼ਕਤੀ ਵਾਲਾ ਪੁਰਖ ਸੀ? ਉਹ ਪਰਦੇਸੀ ਕੋਈ ਆਤਮ ਬਲ ਵਾਲਾ ਸੀ ਜੋ ਆਪ ਦੇ ਸ਼ਾਸਤਰ ਗਏ ਰਾਜਾ ਜੀ ਦੇ ਅੰਦਰ ਪ੍ਰੇਮ ਪਾ ਗਿਆ ਹੈ? ਹੁਣ ਰਾਜਾ ਨਾਨਕ ਪ੍ਰੇਮ ਵਿੱਚ ਮਗਨ ਹੈ। ਤੁਸੀਂ ਜੋ ਕੁਝ ਸੋਚ ਰਹੇ ਹੋ, ਇਹ ਕੁਝ ਪ੍ਰੇਮੀਆਂ ਨੂੰ ਕਲੇਸ਼ ਦੇਣ ਲਈ ਸਦਾ ਤੋਂ ਲੋਕ ਸੋਚਦੇ ਅਤੇ ਕਰਦੇ ਆਏ ਹਨ, ਪਰ ਪ੍ਰੇਮੀ ਕਦੇ ਨਹੀਂ ਡੱਠੇ। ਲੋਕਾਂ ਨੇ ਪ੍ਰੇਮੀ ਜੀਉਂ ਦੇ ਸਾੜੇ, ਜ਼ਹਿਰਾਂ ਦੇ ਪਿਆਲੇ ਪਿਆਏ, ਸੂਲੀਆਂ ਚਾੜੇ, ਅਨੇਕ ਕਸ਼ਟ ਤੇ ਭੈ ਦਿੱਤੇ, ਪਰ ਪ੍ਰੇਮ ਦੀ ਚਿਣੰਗ ਕਦੇ ਬੁੱਝੀ ਨਹੀਂ। ਅਤੇ ਇੱਥੇ ਤਾਂ ਸੱਚਾ ਪ੍ਰੇਮ ਹੈ, ਆਤਮ ਪ੍ਰੇਮ ਹੈ, ਅਧਿਆਤਮਿਕ ਪ੍ਰੇਮ ਹੈ, ਅਰ ਹੈ ਵੀ ਕਿਸੇ ਪੂਰਨ ਪੁਰਖ ਦਾ। ਪੂਰਨ ਪੁਰਖ ਮੈਂ ਇਸ ਕਰਕੇ ਆਖਦਾ ਹਾਂ ਕਿ ਜਿਸ ਦੇ ਚੇਲੇ ਵਿੱਚ ਇਤਨੀ ਤਾਕਤ ਹੈ ਕਿ ਮੁਜਰਿਮ ਹੋ ਕੇ ਕਚਹਿਰੀ ਵਿੱਚ ਆਏ ਔਰ ਰਾਜਾ ਨੂੰ ਸਵੈ ਧਰਮ ਵਿੱਚ ਪ੍ਰੇਰ ਦੇਵੇ, ਉਹ ਜ਼ਰੂਰ ਆਤਮ ਆਰੂੜ ਪੁਰਖ ਹੈ, ਔਰ ਜਿਸ ਦਾ ਉਹ ਚੇਲਾ ਹੈ ਉਹ ਕੋਈ ਪੂਰਨ ਪੁਰਖ ਹੈ। ਪੰਡਤਾ, ਮੈਨੂੰ ਤਾਂ ਸ਼ੱਕ ਪੈਂਦਾ ਹੈ ਕਿ ਭਵਿੱਖਤ ਪੁਰਾਣ ਵਿੱਚ ਜੋ ਕਲਯੁੱਗ ਵਿੱਚ ਅਵਤਾਰ ਹੋਣਾ ਲਿਖਿਆ ਹੈ, ਜਿਸ ਨੇ ਮਲੇਛਾਂ ਤੋਂ ਰੱਖਿਆ ਕਰਨੀ ਹੈ, ਕਿਤੇ ਇਹ ਉਹ ਨਾਨਕ ਤਾਂ ਨਹੀਂ? ਪੰਡਤ, ਵਿਦੂਖਕ, ਮੇਰੇ ਜਾਣੇ ਤੂੰ ਵੀ ਰਾਜਾ ਦੇ ਨਾਲ ਚੋੜ ਹੋ ਚੱਲਿਆ ਹੈ। ਵਿਦੂਖਕ, ਨਹੀਂ ਪੰਡਿਤ ਜੀ, ਮੈਂ ਤਾਂ ਸ਼ੁੱਧ ਬੋਧ ਮਤ ਹਾਂ। ਸਾਡੇ ਵਿੱਚ ਸਦਾਚਾਰ ਹੀ ਧਰਮ ਹੈ, ਇਸ ਕਰਕੇ ਮੈਂ ਸੱਚ ਦਾ ਲੜ ਛੱਡ ਨਹੀਂ ਸਕਦਾ, ਔਰ ਧਰਮ ਪ੍ਰਚਾਰ ਵਿੱਚ ਕਿਸੇ ਅਸੁਰੀ ਸੰਪਦਾ ਦੇ ਵਰਤਾਓ ਨੂੰ ਦਰੁਸਤ ਨਹੀਂ ਸਮਝ ਸਕਦਾ। ਰਾਜਾ ਚਾਹੇ ਮੁਸਲਮਾਨ ਹੋ ਜਾਵੇ, ਪਰ ਮੈਂ ਡਰਾਵੇ ਨਾਲ, ਛਲ ਨਾਲ, ਨਿੰਦਾ ਨਾਲ, ਚਾਲਬਾਜ਼ੀ ਨਾਲ ਉਸਨੂੰ ਕਦੇ ਹਿੰਦੂ ਰੱਖਣ ਦੇ ਯਤਨ ਨਹੀਂ ਕਰਾਂਗਾ। ਪੰਡਿਤ, ਹੇ ਸਤਵਾਦੀ, ਕਿਆ ਹਰੀਸ਼ ਚੰਦਰ ਦਾ ਤੂੰ ਅਵਤਾਰ ਹੈ? ਅੱਛਾ, ਫਿਰ ਕੋਈ ਯੁਕਤੀ ਤੂੰ ਹੀ ਬਤਾ। ਵਿਦੂਖਕ, ਤੁਸੀਂ ਉਸਨੂੰ ਯੁਕਤੀ ਪੂਰਵਕ ਸਮਝਾਓ, ਉਸਦੇ ਸੰਸੇ ਦੂਰ ਕਰੋ, ਪਰ ਮੈਨੂੰ ਡਰ ਹੈ ਕਿ ਇਉਂ ਵੀ ਤੁਸੀਂ ਕਾਮਯਾਬ ਨਹੀਂ ਹੋਣਾ। ਜੋ ਪੁਰਖ ਆਪਣੇ ਧਰਮ ਨੂੰ ਸ਼ਾਸਤਰਾਰਥ ਵਿੱਚ ਹਾਰ ਕੇ ਜਾਂ ਬੁੱਧੀ ਦੀ ਖੋਜ ਕਰਕੇ ਦਲੀਲ ਦੇ ਸਿਰ ਬਦਲੇ, ਉਹ ਪ੍ਰਬਲ ਯੁਕਤੀ ਨਾਲ ਮੁੜ ਕੇ ਆਪਣੇ ਧਰਮ ਵਿੱਚ ਆ ਸਕਦਾ ਹੈ। ਪਰ ਜਿਸ ਨੂੰ ਸਰਬ ਯੁਕਤੀਆਂ ਤੋਂ ਉੱਪਰ ਕੋਈ ਆਤਮ ਬਲ ਮਿਲ ਪਵੇ, ਜਿਸ ਦੇ ਅੰਦਰ ਕੋਈ ਰਸ, ਕੋਈ ਸੱਚ ਪ੍ਰਤੱਖ ਹੋ ਜਾਵੇ, ਜੋ ਹਸਤਾਮਲ ਵੱਤ ਕਿਸੇ ਸਵਾਦ ਸ਼ਕਤੀ ਨੂੰ ਅਨੁਭਵ ਕਰੇ, ਉਸ ਅਨੁਭਵੀ ਰੌ ਵਿੱਚ ਗਏ ਜਗਿਆਸੂ ਨੂੰ ਤੁਸੀਂ ਦਲੀਲ ਨਾਲ ਵੀ ਮੋੜ ਨਹੀਂ ਸਕੋਗੇ। ਉਸ ਦੇ ਅੰਦਰ ਕੁਛ ਹੈ, ਉਹ ਕੁਛ ਅਨੁਭਵ ਕਰ ਰਿਹਾ ਹੈ, ਉਹ ਅੰਦਰੋਂ ਨਿਗਰ ਹੈ, ਤੁਸੀਂ ਗੱਲਾਂ ਕਰਦੇ ਪੋਲੇ ਪੋਲੇ ਫੋਕੇ ਫੋਕੇ ਪਏ ਲੱਗਦੇ ਹੋ। ਉੱਥੇ ਨਿਰੀਆਂ ਦਲੀਲਾਂ ਦਾ ਜਿਨ੍ਹਾਂ ਦੇ ਹੇਠਾਂ ਜੀਵਨ ਨਹੀਂ ਹੈ, ਆਤਮ ਸਤਾ ਨਹੀਂ ਹੈ, ਕੀ ਅਸਰ ਪਵੇਗਾ? ਪੰਡਿਤ ਜੀ, ਅਸੀਂ ਲੋਕ ਕੇਵਲ ਬੁੱਧੀ ਦੇ ਪ੍ਰਤੱਖ ਦੇ ਮਗਰ ਤੁਰਨੇ ਵਾਲੇ ਹਾਂ। ਆਤਮਾ ਨੂੰ ਵੀ ਕੁਛ ਹੋਰ ਕਰਕੇ ਸਮਝਦੇ ਹਾਂ, ਜਿਸ ਤੋਂ ਸਿੱਧ ਹੋਇਆ ਕਿ ਅਸੀਂ ਨਿਰੀ ਸਮਝ ਦੇ ਚਾਨਣੇ ਵੀ ਤੁਰਨੇ ਵਾਲੇ ਹਾਂ। ਪਰ ਦੇਖੋ ਮੇਰਾ ਪ੍ਰਤੱਖਵਾਦੀ ਨੀਮ ਨਾਸਤਕ ਦਾ ਕੀ ਹਾਲ ਹੋਇਆ ਹੈ। ਉਸ ਅਨਪੜ੍ਹ ਨਾਲ ਦੋ ਕੁ ਦਿਹਾੜੇ ਮੈਂ ਵੀ ਗੱਲਾਂ ਕੀਤੀਆਂ ਹਨ। ਮੈਂ ਤੈਨੂੰ ਸੱਚ ਆਖਦਾ ਹਾਂ, ਮੈਨੂੰ ਆਪਣੇ ਧਰਮ 'ਤੇ ਸ਼ੱਕ ਪੈਣ ਲੱਗ ਗਿਆ ਅਤੇ ਮੇਰੀ ਸਮਝ ਵਿੱਚ ਆਵੇ ਕਿ ਬੁੱਧ ਜੀ ਜੇ ਦੋ ਕਦਮ ਹੋਰ ਅਗੇਰੇ ਧਰਦੇ ਤਾਂ ਇਹ ਆਦਮੀ ਬਣ ਜਾਂਦੇ। ਮੈਂ ਸੱਚ ਆਖਦਾ ਹਾਂ ਕਿ ਮੈਂ ਉਸ ਆਦਮੀ ਦੇ ਅੰਦਰ ਕੋਈ ਬਲ ਪ੍ਰਤੀਤ ਕੀਤਾ ਹੈ। ਉਸ ਦੇ ਅੰਦਰ ਕੋਈ ਉਜਲ ਸ਼ਕਤੀ ਹੈ। ਉਸ ਦੇ ਅੰਦਰ ਕੁਛ ਉਹ ਜੀਵਨ ਹੈ ਜਿਸ ਨੂੰ ਸਾਡੇ ਵੱਡੇ ਨਿਰਵਾਣ ਜੀਵਨ ਆ ਗਏ ਹਨ। ਗੱਲ ਕਰਦਾ ਹੈ ਕਿ ਵਿੰਦਾ ਹੈ, ਤੱਕਦਾ ਹੈ ਕਿ ਧਰੂਈ ਲੈਂਦਾ ਹੈ, ਪਾਸ ਬੈਠਦਾ ਹੈ ਕਿ ਇੱਕ ਰਸ ਦੀ ਝਰਨਾੜ ਛੇੜ ਦਿੰਦਾ ਹੈ। ਜੇ ਕਿਤੇ 10 ਦਿਨ ਹੋਰ ਰਹਿ ਜਾਂਦਾ, ਇਹ ਨਾਨਕ ਪ੍ਰੇਮ ਦੀ ਲੋਚਾ ਮੈਨੂੰ ਵੀ ਲਾ ਜਾਂਦਾ। ਇੰਨਾ ਤਾਂ ਜ਼ਰੂਰ ਹੋ ਗਿਆ ਹੈ ਕਿ ਮੈਨੂੰ ਰਾਜਾ ਪਰ ਕ੍ਰੋਧ ਨਹੀਂ ਆਉਂਦਾ। ਮੈਂ ਸਮਝਦਾ ਹਾਂ ਕਿ ਰਾਜਾ ਸੱਚਾ ਹੈ ਔਰ ਕਿਸੇ ਜੀਵ ਦੇ ਤਾਕਤ ਵੱਲ ਖਿੱਚ ਖਾ ਰਿਹਾ ਹੈ। ਅੱਜ ਰਾਤੀ ਮੈਨੂੰ ਭਰਮ ਹੁੰਦਾ ਸੀ ਕਿ ਸੰਸਾਰ ਵਿੱਚ ਗਿਲਾਨੀ ਹੋ ਗਈ ਹੈ, ਸਾਡੇ ਮਤ ਵਿੱਚ ਵੀ ਹੈ ਅਤੇ ਤੁਹਾਡੇ ਵਿੱਚ ਵੀ। ਸ਼੍ਰੀ ਕ੍ਰਿਸ਼ਨ ਦੇਵ ਜੀ ਨੇ ਕਿਹਾ ਹੈ ਕਿ ਜਦ ਗਿਲਾਨੀ ਹੁੰਦੀ ਹੈ ਤਾਂ ਮੈਂ ਸੰਸਾਰ ਵਿੱਚ ਆਉਂਦਾ ਹਾਂ। ਮੇਰੇ ਜਾਣੇ ਕਿਤੇ ਬੁੱਧ ਜੀ ਜਾਂ ਕ੍ਰਿਸ਼ਨ ਜੀ ਦਾ ਦੂਜਾ ਅਵਤਾਰ ਤਾਂ ਨਹੀਂ ਆ ਗਿਆ। ਫਿਰ ਮੈਨੂੰ ਭਵਿੱਖ ਪੁਰਾਣ ਯਾਦ ਆਇਆ ਤਾਂ ਮੈਂ ਕਿਹਾ, ਤਾਂ ਮੈਂ ਇਹ ਟੋਲ ਲਾਈ ਕਿ ਹੋਵੇ ਨਾ ਤਾਂ ਇਹ ਤੁਹਾਡੇ ਮਤ ਅਨੁਸਾਰ ਅਵਤਾਰ ਅਤੇ ਸਾਡੇ ਮਤ ਅਨੁਸਾਰ ਫਿਰ ਬੁੱਧ ਜੀ ਆਏ ਹਨ। ਪੰਡਿਤ ਹੌਕਾ ਲੈ ਕੇ, ਇੱਕ ਨੂੰ ਕੀ ਰੋਣੀਏ, ਉਤ ਗਿਆ ਹੀ ਆਵਾ, ਤੂੰ ਬੁੱਧੀਮਾਨ ਪੁਰਖ, ਤੂੰ ਵੀ ਉਸ ਜਾਦੂਗਰ ਦੇ ਅਸਰ ਹੇਠ ਆ ਗਿਆ। ਵਿਦੂਖਕ, ਮੇਰੇ ਜਾਣੇ ਇਹੋ ਜਾਦੂਗਰੀ ਵੇਦਕ ਰਿਖਿਆਂ ਦਾ ਮੂਲ ਸੀ। ਇਹੋ ਜਾਦੂਗਰੀ ਮਾਂਡੂਕ ਗੀਤਾ ਪਤਾਂਜਲ ਵਿੱਚ ਲਿਖੀ ਹੈ। ਇਹੋ ਜਾਦੂਗਰੀ ਕ੍ਰਿਸ਼ਨ ਦੇਵ ਪਾਸ ਸੀ। ਇਹੋ ਜਾਦੂਗਰੀ ਲੈ ਕੇ ਸਰਲ ਰਾਮ ਜੀ ਇਸ ਦੇਸ਼ ਆ ਕੇ ਪੰਡਿਤ ਰਾਵਣ ਨੂੰ ਹਰਾ ਗਿਆ ਸੀ। ਇਹ ਜਾਦੂਗਰੀ ਸਾਡੇ ਬੁੱਧ ਜੀ ਪਾਸ ਸੀ। ਇਹੋ ਜਾਦੂਗਰੀ ਚੀਨ ਦੇ ਕਨਫਿਊਕਸ, ਈਰਾਨ ਦੇ ਜਿੰਦਕਰਤਾ, ਯੂਨਾਨ ਦੇ ਪਲਾਤੂਸ ਪਾਸ ਸੀ। ਇਹੋ ਕਿਨਾਨ ਦੇ ਈਸਾ ਅਤੇ ਅਰਬ ਦੇ ਮੁਹੰਮਦ ਕੋਲ ਸੀ। ਇਹੋ ਜਾਦੂਗਰੀ ਹੁਣ ਸੰਸਾਰ ਵਿੱਚ ਹੈ ਨਹੀਂ। ਇਸ ਦਾ ਨਾਂ ਰਹਿਣਾ ਹੀ ਗਿਲਾਨੀ ਹੈ। ਇਸ ਨੂੰ ਲੈ ਕੇ ਕੋਈ ਤਕੜਾ, ਅਗਲਿਆਂ ਤੋਂ ਜ਼ਬਰਦਸਤ, ਪੂਰਨ ਪਦ 'ਤੇ ਖੇਡਣ ਵਾਲਾ ਸੰਸਾਰ ਵਿੱਚ ਆਇਆ ਜਾਪਦਾ ਹੈ, ਜੋ ਪਿਛਲਿਆਂ ਸਾਰਿਆਂ ਤੋਂ ਵੀ ਉੱਚਾ ਕੰਮ ਕਰੇਗਾ, ਜੋ ਮੋਇਆਂ ਨੂੰ ਜਵਾਵੇਗਾ, ਜੀਵੀਆਂ ਨੂੰ ਸਿਰੇ ਚਾੜੇਗਾ। ਪਰ ਹੇ ਪੰਡਿਤ ਜੀ, ਮੈਂ ਅਜੇ ਨਾਨਕ ਪ੍ਰੇਮ ਵਿੱਚ ਨਹੀਂ ਆਇਆ। ਮੇਰੇ ਪਰ ਉਸ ਜਾਦੂਗਰ ਸਾਹਿਰੀ ਦਾ ਅਸਰ ਨਹੀਂ ਪਿਆ। ਮੈਂ ਅਜੇ ਨਿਰਪੱਖ ਨੁਕਤੇ 'ਤੇ ਖੜ੍ਹਾ ਹਾਂ। ਕਿਸੇ ਅੱਠਾ ਗ੍ਰਹਿ, ਕਿਸੇ ਤਵਸਬ ਦੇ ਖੋਪਿਆਂ ਨਾਲ ਵਾਕਿਆਤ ਨਹੀਂ ਦੇਖਦਾ। ਮੈਂ ਪੱਕੀ ਰਾਏ ਤਦ ਤੱਕ ਨਹੀਂ ਬਣਾਵਾਂਗਾ ਜਦ ਤੱਕ ਆਪ ਦੇਖ ਨਾ ਲਵਾਂਗਾ। ਆਪ ਲੱਭਾਂਗਾ, ਆਪ ਜੋਖਾਂਗਾ, ਆਪ ਹਾੜਾਂਗਾ। ਜਦ ਤਸੱਲੀ ਹੋ ਜਾਏਗੀ, ਗਰਦਨ ਚੁਕਾ ਦਿਆਂਗਾ। ਨਾ ਹੋਏਗੀ ਤਸੱਲੀ ਤਾਂ ਖੁਸ਼ ਰਹਾਂਗਾ। ਪਰ ਧਰਮ ਵਿਸ਼ੇ ਵਿੱਚ ਅਸੂਰੀ ਸੰਪਦਾ ਦਾ ਵਰਤਾਵ ਨਹੀਂ ਕਰਾਂਗਾ। ਨਹੀਂ ਤਾਂ ਮਹਿਮੂਦ ਗਜ਼ਨਵੀ ਨੂੰ ਜ਼ਾਲਮ ਕਿਉਂ ਆਖਦੇ ਹੋ? ਉਹ ਤਲਵਾਰ ਦੇ ਜ਼ੋਰ ਮੁਸਲਮਾਨ ਬਣਾਉਂਦਾ ਸੀ, ਤਲਵਾਰ ਦੇ ਜ਼ੋਰ ਮੂਰਤੀ ਪੂਜਾ ਖੰਡਨ ਕਰਦਾ ਸੀ। ਸੋਈ ਅੱਜ ਤੁਸੀਂ ਕਰਦੇ ਹੋ। ਜੋ ਭਾਵ ਇਸ ਵੇਲੇ ਤੁਹਾਡੇ ਅੰਦਰ ਹਨ, ਜੇਕਰ ਮਹਿਮੂਦ ਜਿਤਨਾ ਬਲ ਤੁਹਾਡੇ ਵਿੱਚ ਹੁੰਦਾ ਤਾਂ ਉਸ ਮੁਸਾਫਰ ਦੀ ਕਬਰ ਅੱਜ ਸਮੁੰਦਰ ਵਿੱਚ ਬਣੀ ਹੁੰਦੀ ਅਤੇ ਰਾਜਾ ਜੀ ਫਾਂਸੀ ਲਟਕੇ ਹੁੰਦੇ। ਕਿਉਂਕਿ ਤੁਹਾਡੇ ਵਿੱਚ ਬਾਹੂਬਲ ਨਹੀਂ ਹੈ, ਇਸ ਕਰਕੇ ਉਹ ਸਲਾਮਤ ਹਨ। ਮੈਂ ਨਾ ਨਾਨਕ ਪ੍ਰੇਮ ਵਿੱਚ ਹਾਂ, ਨਾ ਬ੍ਰਾਹਮਣੀ ਮਤ ਵਿੱਚ ਹਾਂ, ਪਰ ਮੈਂ ਸੱਚ ਆਖਦਾ ਹਾਂ ਕਿ ਤੁਹਾਡੇ ਵਿੱਚ ਔਰ ਮਹਿਮੂਦ ਗਜ਼ਨਵੀ ਵਿੱਚ ਮੇਰੇ ਪਾਣੀ ਅੱਜ ਰਤਾ ਫਰਕ ਨਹੀਂ ਹੈ। ਇਹ ਸੁਣ ਕੇ ਪੰਡਿਤ ਜੀ ਵਿਗੜੇ, ਮਲੇਛ ਮਲੇਛ ਕਹਿ ਕੇ ਦੋ ਕਦਮ ਪਰੇ ਹੋ ਗਏ। ਹਾਂ, ਤਦੇ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਮਸਤ ਹਾਥੀ ਦੇ ਪੈਰਾਂ ਹੇਠ ਆ ਕੇ ਮਰ ਜਾਓ, ਪਰ ਜੇ ਜੈਨ ਮੰਦਰ ਜਾਂ ਬੋਧ ਮੰਦਰ ਵਿੱਚ ਜਾ ਕੇ ਜਾਨ ਬਚ ਸਕੇ ਤਾਂ ਨਾ ਬਚਾ।
ਵਿਦੂਖਕ, ਕਿਵੇਂ ਕਹੋ? ਹਰ ਗੱਲ ਵਿੱਚ ਤੁਸੀਂ ਇਹ ਪ੍ਰਗਟ ਕਰਦੇ ਹੋ ਕਿ ਤੁਸੀਂ ਨਿਰਬਲ ਹੋ।
ਦੀਵਾਨ, ਪੰਡਿਤ ਜੀ, ਸੱਚ ਤਾਂ ਇਹੋ ਹੈ ਜੋ ਵਿਦੂਖਕ ਜੀ ਨੇ ਕਿਹਾ ਹੈ।
ਪੰਡਿਤ ਜੀ ਖਫਾ ਜਿਹੇ ਹੋ ਕੇ ਉੱਠੇ ਅਤੇ ਸਿੱਧੇ ਮਹਿਲਾਂ ਨੂੰ ਗਏ, ਔਰ ਰਾਣੀ ਜੀ ਨੂੰ ਜਾ ਮਿਲੇ।
ਪੰਡਿਤ, ਰਾਣੀਏ, ਇਹ ਰਾਜਾ ਜੀ ਨੂੰ ਕੀ ਹੋ ਗਿਆ ਹੈ?
ਰਾਣੀ, ਤੁਸੀਂ ਜਾਣੋ ਜੋ ਸਿਆਣੇ ਹੋ, ਸਾਡੇ ਪਾਣੇ ਤਾਂ ਨਾਨਕ ਪ੍ਰੇਮ ਹੋ ਗਿਆ ਹੈ।
ਪੰਡਿਤ, ਨਾ ਨਾਨਕ ਡਿੱਠਾ ਪਾ ਲਿਆ, ਬਿਨ ਦੇਖੇ ਵੀ ਪ੍ਰੇਮ ਹੋ ਸਕਦਾ ਹੈ?
ਰਾਣੀ, ਹੋ ਸਕਦਾ ਹੈ ਕਿ ਨਹੀਂ, ਸਾਨੂੰ ਪਤਾ ਨਹੀਂ।
ਹੋ ਗਿਆ ਹੈ, ਇਹ ਪ੍ਰਤੱਖ ਦੀਦਾ ਹੈ।
ਪੰਡਿਤ, ਕਦੇ ਹੋ ਨਹੀਂ ਸਕਦਾ।
ਰਾਣੀ,
ਤਦ ਕੀ ਤੁਸੀਂ ਇਹ ਆਖਦੇ ਹੋ ਕਿ ਮੇਰੇ ਸਵਾਮੀ ਜੀ ਕਪਟ ਕਰਦੇ ਹਨ?
ਪੰਡਿਤ, ਨਹੀਂ ਇਹ ਤਾਂ ਨਹੀਂ, ਪਰ ਪ੍ਰੇਮ ਬਿਨ ਦੇਖੇ ਲੱਗ ਨਹੀਂ ਸਕਦਾ।
ਰਾਣੀ, ਮੈਂ ਸ਼ਾਸਤਰ ਗਏ ਨਹੀਂ, ਪਰ ਜੋ ਸਮਰਥਕ ਦੀਦਾ ਹੈ ਉਹ ਇਹ ਹੈ ਕਿ ਪ੍ਰੇਮ ਸੱਚਾ ਹੈ ਅਤੇ ਲੱਗ ਗਿਆ ਹੈ।
ਚੰਗਾ ਹੈ ਕਿ ਮਾੜਾ, ਇਹ ਤੁਸੀਂ ਜਾਣੋ।
ਪੰਡਿਤ, ਫਿਰ ਤੁਸੀਂ ਚਾਹੁੰਦੇ ਹੋ ਕਿ ਰਾਜਾ ਰੋਂਦਾ ਰਿਹਾ ਕਰੇ ਅਤੇ ਰਾਜ ਕੋਈ ਹੋਰ ਆ ਸਾਂਭੇ?
ਰਾਣੀ,
ਪੰਡਿਤ ਜੀ, ਸ਼ੁਭ ਵਾਕ ਬੋਲੋ। ਮੈਂ ਤਾਂ ਰਾਜਾ ਜੀ ਨੂੰ ਸਦਾ ਪ੍ਰਸੰਨ ਮੂਰਤੀ ਵੇਖਣਾ ਚਾਹੁੰਦੀ ਹਾਂ, ਪਰ ਮੇਰੇ ਵੱਸ ਕੀ ਹੈ?
ਪੰਡਿਤ, ਕੋਈ ਉਪਾਅ ਕਰੀਏ।
ਰਾਣੀ, ਹਾਂ ਕਰੋ।
ਪੰਡਿਤ, ਰਾਜਾ ਨੂੰ ਡਰ ਦੇਈਏ।
ਰਾਣੀ, ਨਾ, ਮੇਰੇ ਪ੍ਰਾਣਪਤੀ ਨੂੰ ਡਰਾਓ ਨਹੀਂ, ਸਮਝਾਓ।
ਪੰਡਿਤ, ਸਮਝਾ ਕੇ ਤਾਂ ਮੈਂ ਥੱਕ ਰਿਹਾ ਹਾਂ, ਥਿੰਦੇ ਘੜੇ 'ਤੇ ਪਾਣੀ ਪੈਂਦਾ ਹੈ, ਕੋਈ ਅਸਰ ਨਹੀਂ ਆਉਂਦਾ।
ਰਾਣੀ, ਮਤਾ ਪੰਡਿਤ ਜੀ, ਇਹ ਚੰਗੀ ਸ਼ੈ ਹੀ ਹੋਵੇ, ਕਿਉਂਕਿ ਰਾਜਾ ਜੀ ਹੁਣ ਕੁਛ ਠੰਡੇ, ਕੁਛ ਸਵਾਦਲੇ, ਕੁਛ ਦਿਆਲੂ ਅਤੇ ਪ੍ਰੇਮੀ ਵਧੀਕ ਹੋ ਗਏ ਹਨ। ਹੁਣ ਅੱਗੇ ਵਾਂਗੂ ਕ੍ਰੋਧ ਨਹੀਂ ਕਰਦੇ, ਗਾਲਾਂ ਨਹੀਂ ਦਿੰਦੇ, ਮਿੱਠੇ ਅਤੇ ਰਸੀਏ ਹੋ ਗਏ ਹਨ।
ਪੰਡਿਤ, ਤੁਹਾਨੂੰ ਕੀ ਪਤਾ?
ਰਾਣੀ, ਹਾਂ, ਅਸੀਂ ਸ਼ਾਸਤਰ ਨਹੀਂ ਪੜ੍ਹੇ ਅਤੇ ਨਾ ਹੀ ਵਿਦਵਾਨ ਹਾਂ। ਜੋ ਅੱਖਾਂ ਅੱਗੇ ਵਰਤਦਾ ਹੈ ਉਹ ਦੇਖੀਦਾ ਹੈ ਅਤੇ ਉਹ ਕਹੀਦਾ ਹੈ।
ਪੰਡਿਤ, ਫਿਰ ਹੁਣ ਰਾਜਾ ਨੂੰ ਧਰਮ ਤੋਂ ਪਤਿਤ ਹੋਣ ਦੇਈਏ।
ਰਾਣੀ, ਨਾ ਪੰਡਿਤ ਜੀ, ਬਚਾਓ, ਪਰ ਕੋਈ ਉਚੇਰੀ ਗੱਲ ਦੱਸੋ, ਕੋਈ ਵਧੀਕ ਪ੍ਰੇਮ ਦਾ ਰੰਗ ਚਾੜੋ, ਕੋਈ ਆਤਮ ਸ਼ਕਤੀ ਖਰਚ ਕਰੋ ਜੋ ਪਿਆ ਜੀ ਸੁੱਖ ਨਾਲ ਉੱਚੇ ਹੋ।
ਪੰਡਿਤ, ਅੱਛਾ ਰਾਣੀ, ਵਿਚਾਰ ਕਰਾਂਗਾ। ਇਹ ਕਹਿੰਦਾ, ਆਸ਼ੀਰਵਾਦ ਦਿੰਦਾ ਸ਼ਾਸਤਰੀ ਪੰਡਿਤ, ਸ਼ੈਵ ਮਤ ਉਪਾਸ਼ਕ, ਸਾਮਵੀ ਮੁਦਰਾ ਦਾ ਗਿਆਤਾ, ਨਾਦਾਨ ਅਨੁਸੰਧਾਨ ਦਾ ਜਾਣਕਾਰ, ਖੇਚਰੀ ਆਦਿ ਦਾ ਗਿਆਨੀ, ਸੰਯਮ ਦਾ ਜਾਣਨਹਾਰ ਪੰਡਿਤ ਚਲਾ ਗਿਆ। ਪਰ ਹੈਰਾਨ ਹੈ, ਮਨ ਨੂੰ ਆਖਦਾ ਹੈ, ਗ੍ਰਹਿਣ ਤਾਂ ਇੱਕੋ ਰਾਜਾ ਨੂੰ ਲਗਾ, ਪਰ ਛਾਇਆ ਸਭ 'ਤੇ ਫਿਰ ਗਈ ਹੈ। ਵਿਦੂਖਕ ਬੋਧੀ ਹੋ ਕੇ ਨਾਨਕ ਪ੍ਰੇਮ ਦੇ ਪ੍ਰਤੱਖ ਅਸਰ ਦਾ ਕਾਇਲ ਹੈ, ਦੀਵਾਨ ਵੈਸ਼ਨਵ ਹੈ ਉਹ ਵੀ ਕਾਇਲ ਹੈ, ਰਾਣੀ ਕੱਖ ਨਹੀਂ ਜਾਣਦੀ ਮੇਰੀ ਚੇਲੀ ਸੀ ਉਹ ਵੀ ਕਾਇਲ ਹੈ, ਜਿਸ ਨਾਲ ਗੱਲ ਗਿਣਦਾ ਹਾਂ ਸਭ ਮੰਨਦੇ ਹਨ ਕਿ ਉਹ ਪਰਦੇਸੀ ਕੋਈ ਤਾਕਤਵਰ, ਕੋਈ ਆਤਮ ਬਲ ਵਾਲਾ ਸੀ, ਸਾਰੇ ਮੰਨਦੇ ਹਨ ਕਿ ਰਾਜਾ ਨੂੰ ਪ੍ਰੇਮ ਸੱਚਾ ਲੱਗਾ ਹੈ, ਔਰ ਉਸਦਾ ਅਸਰ ਪਰਜਾ ਵਾਸਤੇ ਵੀ ਨੇਕ ਪੈ ਰਿਹਾ ਹੈ। ਹੁਣ ਮੇਰਾ ਕੋਈ ਸਹਾਇਕ ਨਹੀਂ, ਧਰਮ ਦੀ ਹਾਨੀ ਵੀ ਡਿੱਠੀ ਨਹੀਂ ਜਾਂਦੀ, ਅਤੇ ਇਹ ਗੱਲ ਮੈਂ ਵੀ ਸੱਚ ਜਾਣਦਾ ਹਾਂ ਕਿ ਉਸ ਪਰਦੇਸੀ ਮਨਸੁਖ ਵਰਗੀ ਮੇਰੇ ਮਨ ਵਿੱਚ, ਯਾਨੀ ਮਨ ਅਤੇ ਸੁੱਖ ਸ਼ਕਤੀ ਕੋਈ ਨਹੀਂ, ਜਿਸ ਨਾਲ ਮੰਤਰ ਮਾਰਾਂ ਅਤੇ ਰਾਜਾ ਵਸੀ ਭੂਤ ਹੋ ਜਾਵੇ। ਹੁਣ ਤਾਂ ਕੋਈ ਰਾਜਨੈਤਿਕ ਚਾਲ ਹੀ ਚੱਲੀਏ ਕਿ ਕੋਈ ਤੰਤ ਸ਼ਾਸਤਰ ਵਿੱਚੋਂ ਟੋਟਕਾ ਲੱਭੀਏ। ਕੀ ਕਰੀਏ, ਸਮਝ ਨਹੀਂ ਪੈਂਦੀ, ਇਹ ਉੱਤਰ ਦਿਸ਼ਾ ਵੱਲੋਂ ਕੀ ਗੈਬ ਦਾ ਚਾਨਣਾ ਆਇਆ ਹੈ, ਸਾਰੇ ਮੋਹੇ ਜਾ ਰਹੇ ਹਨ। ਹੇ ਭਗਵਾਨ, ਸਹਾਇਤਾ ਕਰੋ।
ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।